ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਮੁਬਾਰਕ ਹੁਕਮ ਦੀ ਬਖਸ਼ਿਸ਼ ਹੋਈ ਹੈ ਸਾਨੂੰ ਪੂਰੀ ਕਾਇਨਾਤ ਨੂੰ, ਉਸ ਦੀ ਵਿਚਾਰ ਗੁਰਦੁਆਰਾ ਦੀਵਾਨ ਹਰਿਮੰਦਰ ਸਾਹਿਬ ਵਿਖੇ ਰਲ ਮਿਲ ਕੇ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਅੱਜ ਦਾ ਜੋ ਮੁਬਾਰਕ ਸ਼ਬਦ ਆਪ ਜੀ ਨੇ ਸਰਵਣ ਕੀਤਾ, ਕਬੀਰ ਸਾਹਿਬ ਜੀ ਦੇ ਮੁਬਾਰਕ ਬੋਲ ਤਲੰਗ ਰਾਗ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਗ ਸੱਤ ਅੰਗ 727 ਤੇ ਇਸ ਬਾਨ ਸਵਾਇਮਾਨ ਹੈ। ਇਸ ਮੁਬਾਰਕ ਸ਼ਬਦ ਦੇ ਅੰਦਰ ਜੋ ਰਹਾਉ ਦੀ ਪੰਕਤੀ ਹੈ, ਜਿਸ ਨੂੰ ਕਿ ਸਾਰੇ ਹੀ ਸ਼ਬਦ ਦਾ ਸੈਂਟਰਲ ਆਈਡੀਆ ਮੂਲ ਭਾਵ ਆਖਦੇ ਨੇ, ਜਿਸ ਦੇ ਦੁਆਲੇ ਸਾਰੇ ਵਿਚਾਰ ਘੁੰਮਦੇ ਹੈ, ਉਹਦੇ ਅੰਦਰ ਕਬੀਰ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਹੈ। ਕਬੀਰ ਜੀ ਕਹਿੰਦੇ ਨੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਮਨੁੱਖ ਜਨਮ ਤੋਂ ਲੈ ਕੇ ਖੋਜਣ ਦੀ ਬਿਰਤੀ ਲੈ ਕੇ ਆਇਆ ਹੈ ਤੇ ਹਰੇਕ ਚੀਜ਼ ਨੂੰ ਖੋਜਣ ਦਾ ਯਤਨ ਕਰਦਾ, ਲੱਭਣ ਦਾ ਯਤਨ ਕਰਦਾ। ਤੁਸੀਂ ਕਈ ਵਾਰੀ ਵੇਖਿਆ ਕਿ ਬੱਚੇ ਨੂੰ ਕੋਈ ਖਿਡੌਣਾ ਦੇ ਦਿਓ ਨਾ, ਤੇ ਥੋੜੀ ਦੇਰ ਉਹ ਖਿਡੌਣੇ ਨਾਲ ਖੇਡਦਾ, ਉਸ ਤੋਂ ਬਾਅਦ ਫਿਰ ਉਹਨੂੰ ਤੋੜਦਾ। ਤੇ ਤੋੜਦਾ ਕਿਉਂ ਹੈ? ਇਹਦੇ ਵਿੱਚੋਂ ਲੱਭਣਾ ਚਾਹੁੰਦਾ ਕਿ ਇਹਦੇ ਵਿੱਚ ਕੀ ਹੈ, ਉਸ ਨੂੰ ਖੋਜਣ ਦਾ ਯਤਨ ਕਰਦਾ ਕਿ ਇਹਦੇ ਵਿੱਚ ਹੈ ਕੀ ਹੈ, ਉਹਨੂੰ ਤੋੜ ਕੇ ਲੱਭਣ ਦਾ ਯਤਨ ਕਰਦਾ, ਕਿਉਂਕਿ ਬਿਰਤੀ ਖੋਜਣ ਦੀ ਹੈ। ਸ਼ੁਰੂ ਤੋਂ ਖੋਜਣ ਦੀ ਬਿਰਤੀ ਲੈ ਕੇ ਆਉਣ ਦੇ ਕਾਰਨ ਇਸਨੇ ਬਾਹਰ ਬੜੀ ਖੋਜ ਕੀਤੀ ਹੈ, ਹਰੇਕ ਚੀਜ਼ ਨੂੰ ਇਸਨੇ ਖੋਜਿਆ, ਇਸਨੇ ਜ਼ਮੀਨ ਨੂੰ ਖੋਜਿਆ ਤੇ ਜ਼ਮੀਨ ਦੇ ਵਿੱਚੋਂ ਇਸਨੇ ਬੜੇ ਬੜੇ ਕੀਮਤੀ ਫਸਲਾਂ ਪੈਦਾ ਕੀਤੀਆਂ, ਇਸਨੇ ਕੀਮਤੀ ਸਬਜ਼ੀਆਂ ਪੈਦਾ ਕੀਤੀਆਂ, ਕੀਮਤੀ ਫਰੂਟ ਇਸਨੇ ਪੈਦਾ ਕੀਤੇ। ਉਸ ਦੀ ਦ੍ਰਿਸ਼ਟੀ ਪਹਾੜਾਂ ਵੱਲ ਚਲੇ ਗਏ ਤੇ ਮਨੁੱਖ ਨੇ ਪਹਾੜਾਂ ਦੀ ਖੋਜ ਕੀਤੀ, ਉਹਦੇ ਵਿੱਚੋਂ ਕੀਮਤੀ ਸੋਨਾ ਇਸਨੇ ਕੱਢ ਲਿਆ, ਕੀਮਤੀ ਹੀਰੇ ਇਸਨੇ ਕੱਢ ਲਏ। ਪਰ ਭਾਵਨਾ ਪਤਾ ਕੀ ਹੈ? ਮਨੁੱਖ ਇਹ ਬਿਰਤੀ ਲੈ ਕੇ ਆਉਂਦਾ ਕਿ ਮੈਂ ਖੋਜ ਕੇ ਰਾਜਾ ਬਣ ਜਾਵਾਂ, ਰਾਜਾ ਬਣਨ ਦੀ ਬਿਰਤੀ ਹੈ। ਤੇ ਰਾਜੇ ਤੋਂ ਭਾਵ ਕੀ ਹੁੰਦਾ ਜੀ? ਰੱਜਿਆ ਹੋਇਆ। ਰਾਜਾ ਕੌਣ ਹੈ ਜਿਹੜਾ ਰੱਜਿਆ ਹੈ? ਇਸ ਦੀ ਬਿਰਤੀ ਸੀ ਕਿ ਮੈਂ ਕਿਤੇ ਰੱਜ ਜਾਵਾਂ। ਇਸਨੇ ਬੜਾ ਯਤਨ ਕੀਤਾ, ਬਹੁਤ ਕੁਝ ਖੋਜਿਆ, ਇਸਨੇ ਹੀਰੇ ਕੱਢ ਲਏ, ਸੋਨਾ ਕੱਢ ਲਿਆ, ਚਾਂਦੀ ਕੱਢ ਲਈ, ਔਰ ਬੜਾ ਲੋਹਾ ਇਸਨੇ ਕੱਢਿਆ। ਅੱਜ ਵੀ ਤੁਸੀਂ ਵੇਖੋ ਪਹਾੜਾਂ ਦੇ ਵਿੱਚੋਂ ਬੜਾ ਲੋਹਾ ਕੱਢ ਰਿਹਾ ਹੈ। ਭਾਵ ਕੀ ਹੈ? ਕਿ ਮੈਂ ਰਾਜਾ ਬਣ ਜਾਵਾਂ। ਭਾਵਨਾ ਸੀ ਰਾਜਾ ਬਣ ਦੀ, ਪਰ ਇੱਥੇ ਵੀ ਗੱਲ ਨਹੀਂ ਬਣੀ, ਇਹਦੀ ਦ੍ਰਿਸ਼ਟੀ ਹੋਰ ਅੱਗੇ ਚਲੀ ਗਈ। ਇਹ ਸਾਗਰ ਵਾਲੇ ਪਾਸੇ ਗਿਆ, ਇਸਨੇ ਫਿਰ ਸਾਗਰ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਕਿ ਮੈਂ ਇਹਦੇ ਵਿੱਚੋਂ ਕੀਮਤੀ ਮੋਤੀ ਲੱਭ ਕੇ ਲਿਆਵਾਂ। ਇੰਨਾ ਖੋਜਿਆ ਕਿ ਉਸਨੇ ਸਾਗਰ ਦੀ ਡੂੰਘਾਈ ਨੂੰ ਵੀ ਨਾਪਿਆ, ਪਰ ਇਹ ਰਾਜਾ ਫਿਰ ਨਹੀਂ ਬਣ ਸਕਿਆ। ਫਿਰ ਇਹਦੀ ਦ੍ਰਿਸ਼ਟੀ ਗਈ ਅਸਮਾਨ ਵਾਲੇ ਪਾਸੇ, ਇਸਨੇ ਫਿਰ ਤਾਰੇ ਸਿਆਰਿਆਂ ਦੀ ਖੋਜ ਸ਼ੁਰੂ ਕੀਤੀ ਤੇ ਸ਼ਾਇਦ ਹੋਣੀ ਮੈਂ ਕਿਤੇ ਰੱਜ ਜਾਵਾਂ, ਪਰ ਭਟਕਣਾ ਨਹੀਂ ਮੁੱਕ ਸਕੀ। ਇੱਕ ਅਦੀਬ ਕਹਿੰਦਾ, ਕੋਈ ਸਾਗਰੀ ਮੋਤੀ ਲੱਭੇ, ਕੋਈ ਡੂੰਘਾਈਆਂ ਨਾਪੇ, ਕੋਈ ਵਿੱਚ ਆਕਾਸ਼ ਦੇ ਪਿਆ ਖੋਜ ਕਰੇਂਦਾ ਜਾਤੇ, ਕਾਦਰ ਦੀ ਕੁਦਰਤ ਨੂੰ ਲੱਭਦੇ ਸਦੀਆਂ ਤੋਂ ਵਿਗਿਆਨੀ ਐ ਪਰ ਬੁਰੀ ਤਰ੍ਹਾਂ ਇਹ ਹਾਰੇ ਲੱਭਦੇ ਆਪਣੇ ਆਪੇ। ਬੰਦਾ ਆਪਣਾ ਆਪਾ ਲੱਭਦਾ ਹਾਰ ਗਿਆ ਕਿਉਂਕਿ ਇਸਨੇ ਆਪਣੇ ਆਪੇ ਦੀ ਖੋਜ ਹੀ ਨਹੀਂ ਕੀਤੀ, ਇਹ ਕੇਵਲ ਬਾਹਰ ਲੱਭਦਾ ਰਿਹਾ। ਇਸਨੇ ਪਦਾਰਥ ਬਾਹਰ ਲੱਭੇ, ਇਸਨੂੰ ਸੰਸਾਰ ਬਾਹਰੋਂ ਮਿਲਿਆ, ਇਸਨੂੰ ਪਰਿਵਾਰ ਬਾਹਰੋਂ ਮਿਲਿਆ ਤੇ ਮਨ ਵਿਚ ਆਇਆ ਕਿ ਹੋ ਸਕਦਾ ਕਿਤੇ ਨਿਰੰਕਾਰ ਵੀ ਬਾਹਰ ਹੀ ਹੋਵੇ। ਨਿਰੰਕਾਰ ਨੂੰ ਵੀ ਬਾਹਰ ਹੀ ਲੱਭਦਾ ਰਿਹਾ, ਨਿਰੰਕਾਰ ਨੂੰ ਵੀ ਇਹ ਬਾਹਰ ਹੀ ਲੱਭੀ ਗਿਆ। ਇੱਕ ਪੁਰਾਣ ਦੀ ਗਾਥਾ ਹੈ, ਹੈ ਤੇ ਕਹਾਣੀ ਸਮਝਾਉਣ ਵਾਸਤੇ, ਤੇ ਕਹਾਣੀ ਦਾ ਮਤਲਬ ਇਹ ਹੁੰਦਾ ਵੀ ਅਸਲੀਅਤ ਨਹੀਂ ਹੈ, ਸਿਰਫ ਸਮਝਾਉਣ ਲਈ, ਕਹਾ ਨਹੀਂ, ਕਹਾ ਨਹੀਂ, ਸਮਝਾਉਣ ਵਾਸਤੇ ਹੈ। ਕਹਿੰਦੇ ਨੇ ਕਿ ਕਿਤੇ ਭਗਵਾਨ ਨੇ ਇੱਕ ਦਿਨ ਦੇਵਤਿਆਂ ਦਾ ਇਕੱਠ ਬੁਲਾ ਲਿਆ ਤੇ ਉਸ ਇਕੱਠ ਵਿੱਚ ਭਗਵਾਨ ਨੇ ਆਪਣੀ ਪਰੇਸ਼ਾਨੀ ਉਹਨਾਂ ਦੇ ਸਾਹਮਣੇ ਰੱਖੀ। ਉਹ ਪਰੇਸ਼ਾਨੀ ਕੀ ਸੀ? ਕਹਿਣ ਲੱਗਾ ਕਿ ਜਦੋਂ ਦਾ ਮੈਂ ਇਸ ਮਨੁੱਖ ਨੂੰ ਬਣਾਇਆ ਨਾ, ਇਸ ਮਨੁੱਖ ਨੇ ਮੈਨੂੰ ਬੜਾ ਪਰੇਸ਼ਾਨ ਕੀਤਾ, ਇਹਨੇ ਦੂਜਿਆਂ ਨੂੰ ਤੇ ਕਰਨਾ ਸੀ, ਇਹਨੇ ਤੇ ਮੈਨੂੰ ਵੀ ਨਹੀਂ ਛੱਡਿਆ, ਮੈਂ ਵੀ ਇਹਦੇ ਤੋਂ ਪਰੇਸ਼ਾਨ ਹੋ ਗਿਆ ਤੇ ਮੈਂ ਇਹਦੇ ਤੇ ਆਪਣਾ ਖਹਿੜਾ ਛੁਡਾਉਣਾ ਚਾਹਨਾ ਤੇ ਦੱਸੋ ਮੈਂ ਕੀ ਕਰਾਂ। ਇੱਕ ਦੇਵਤਾ ਉੱਠਿਆ ਤੇ ਉਹ ਕਹਿਣ ਲੱਗਾ, ਭਗਵਾਨ ਜੇ ਇਸ ਮਨੁੱਖ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਤੇ ਇੱਕ ਕੰਮ ਕਰ, ਜਿਹੜੇ ਖੀਰ ਸਾਗਰ ਵਿੱਚ ਪਹਿਲਾਂ ਬੈਠਾ ਸੀ ਨਾ, ਬਸ ਉੱਥੇ ਹੀ ਜਾ ਕੇ ਬਹਿ ਜਾ ਤੇ ਤੇਰਾ ਖਹਿੜਾ ਛੁੱਟ ਜਾਏਗਾ। ਤੇ ਭਗਵਾਨ ਨੇ ਕਿਹਾ, ਪਹਿਲਾਂ ਵਾਲੀ ਗੱਲ ਨਹੀਂ, ਇਹਨੇ ਤੇ ਸਾਗਰ ਵੀ ਫਰੋੜ ਮਾਰਿਆ ਸਾਰਾ, ਇਹਨੇ ਮੈਨੂੰ ਉੱਥੇ ਵੀ ਨਹੀਂ ਕਿਤੇ ਟਿਕਣ ਦੇਣਾ। ਕਹਿਣ ਲੱਗੇ, ਤੂੰ ਕੈਲਾਸ਼ ਪਰਬਤ ਤੇ ਚਲਾ ਜਾ। ਤੇ ਭਗਵਾਨ ਕਹਿਣ ਲੱਗਾ, ਇਹਨੇ ਪਹਾੜ ਵੀ ਖੋਦ ਮਾਰੇ ਨੇ, ਇਹਨੇ ਮੈਨੂੰ ਉੱਥੇ ਵੀ ਨਹੀਂ ਰਹਿਣ ਦੇਣਾ। ਤੇ ਕਹਿੰਦੇ ਨੇ, ਇੱਕ ਬੁੱਢਾ ਜਿਹਾ ਦੇਵਤਾ ਉੱਠਿਆ, ਉਹ ਕਹਿਣ ਲੱਗਾ, ਭਗਵਾਨ ਜੇ ਮੈਨੂੰ ਹੁਕਮ ਹੋਵੇ ਤੇ ਮੈਂ ਦੱਸਾਂ। ਉਹਨੇ ਕਿਹਾ, ਤੂੰ ਦੱਸ ਲੈ। ਕਹਿਣ ਲੱਗਾ, ਨਾ ਤੇ ਤੁਹਾਨੂੰ ਕੈਲਾਸ਼ ਪਰਬਤ ਤੇ ਜਾਣ ਦੀ ਲੋੜ ਹੈ, ਨਾ ਤੁਹਾਨੂੰ ਖੀਰ ਸਾਗਰ ਵਿੱਚ ਜਾਣ ਦੀ ਲੋੜ ਹੈ, ਬਸ ਇੱਕ ਕੰਮ ਕਰੋ। ਕਹਿਣ ਲੱਗੇ, ਕੀ? ਕਹਿੰਦੇ ਨੇ, ਤੂੰ ਉਹਦੇ ਅੰਦਰ ਵੜ ਕੇ ਬਹਿ ਜਾ, ਇਹ ਤੈਨੂੰ ਬਾਹਰ ਲੱਭਦਾ ਫਿਰੇਗਾ, ਤੂੰ ਉਹਦੇ ਅੰਦਰ ਬੈਠਾ ਰਹੇ। ਪਰਮਾਤਮਾ ਅੰਦਰ ਹੈ ਪਰ ਇਹ ਬਾਹਰ ਲੱਭਦਾ ਫਿਰਦਾ, ਇਸਨੇ ਅੰਦਰੋਂ ਪਰਮਾਤਮਾ ਦੀ ਖੋਜ ਨਹੀਂ ਕੀਤੀ। ਤੇ ਕਿਵੇਂ ਰਾਜਾ ਬਣਦਾ? ਰਾਜਾ ਤਾਂ ਬਣਿਆ ਜਾ ਸਕਦਾ ਸੀ ਜੇ ਉਸ ਮਾਲਕ ਦੇ ਨਾਲ ਕਿਤੇ ਇਹਦਾ ਸੰਬੰਧ ਜੁੜ ਜਾਂਦਾ, ਜੇ ਕਿਤੇ ਉਹਦੇ ਨਾਮ ਨਾਲ ਇਹਦਾ ਸੰਬੰਧ ਜੁੜਦਾ ਫਿਰ ਇਹ ਰਾਜਾ ਬਣ ਸਕਦਾ ਸੀ। ਬਾਹਰ ਦੀਆਂ ਖੋਜਾਂ ਬੜੀਆਂ ਕੀਤੀਆਂ ਪਰ ਇਹਨੂੰ ਕੋਈ ਰਜਾ ਨਹੀਂ ਸਕਿਆ, ਇਸ ਨੂੰ ਦਿਸੇ ਹੀ ਨਹੀਂ। ਤੇ ਸੱਚ ਜਾਣਿਓ, ਜਿਸ ਮਨੁੱਖ ਨੇ ਅੰਦਰ ਦੀ ਖੋਜ ਕੀਤੀ ਹੈ ਉਹਨੂੰ ਪਰਮਾਤਮਾ ਅੰਦਰੋਂ ਮਿਲੇਗਾ। ਹੁਣ ਅਸੀਂ ਇੱਕ ਗਾਥਾ ਪੜ੍ਹ ਰਹੇ ਹਾਂ ਕਿ ਜਦੋਂ ਸਵਾਮੀ ਰਾਮ ਚੰਦਰ ਲੰਕਾ ਨੂੰ ਜਿੱਤ ਕੇ ਆਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਸਿੰਘਾਸਨ ਤੇ ਬਿਠਾਉਣਾ ਸੀ, ਉਹਨਾਂ ਦੀ ਤਾਜ ਪੇਸ਼ੀ ਹੋਈ ਤੇ ਉੱਥੇ ਹਨੂੰਮਾਨ ਵੀ ਬੈਠਾ। ਤੇ ਕਹਿੰਦੇ ਨੇ, ਸੀਤਾ ਇੰਨੀ ਖੁਸ਼ ਸੀ ਕਿ ਸੀਤਾ ਨੇ ਆਪਣੇ ਗਲੋਂ ਕੀਮਤੀ ਮੋਤੀਆਂ ਦੀ ਮਾਲਾ ਲਾ ਕੇ ਨਾ ਤੇ ਹਨੂੰਮਾਨ ਦੇ ਗਲ ਵਿੱਚ ਪਾ ਦਿੱਤੀ ਤੇ ਇਹਨੇ ਬੜੀ ਸਹਾਇਤਾ ਕੀਤੀ ਹੈ, ਉਹਦੇ ਗਲ ਵਿੱਚ ਪਾ ਦਿੱਤੀ। ਤੇ ਹਨੂੰਮਾਨ ਨੇ ਦੋ ਪੱਥਰ ਲਿਆਂਦੇ, ਇੱਕ ਦੇ ਉੱਪਰ ਰੱਖਦਾ ਮੋਤੀ ਤੇ ਦੂਜਾ ਪੱਥਰ ਉੱਤੋਂ ਮਾਰ ਕੇ ਉਹਨੂੰ ਤੋੜਦਾ। ਤਿੰਨ ਚਾਰ ਮੋਤੀ ਜਦੋਂ ਤੋੜ ਦਿੱਤੇ ਤੇ ਸੀਤਾ ਵੇਖ ਕੇ ਹੈਰਾਨ ਹੋ ਗਈ, ਕਹਿਣ ਲੱਗੀ, ਜੰਗਲੀ ਜੰਗਲੀ ਰਿਹਾ, ਇਹਨੂੰ ਨਹੀਂ ਪਤਾ ਕਿ ਕਿੰਨੇ ਕੀਮਤੀ ਮੋਤੀ ਨੇ, ਜੰਗਲਾਂ ਵਿੱਚ ਰਹਿਣ ਵਾਲਾ ਇਹਨੂੰ ਕੀ ਅਹਿਸਾਸ ਹੈ ਇਹ ਕੀਮਤੀ ਮੋਤੀਆਂ ਦਾ। ਤੇ ਪੁੱਛ ਰਿਹਾ, ਕਹਿਣ ਲੱਗੇ, ਹਨੂੰਮਾਨ ਜੀ ਇਹ ਕੀ ਕਰ ਰਹੇ ਹੋ? ਇਹ ਤੇ ਬੜੇ ਕੀਮਤੀ ਮੋਤੀ ਨੇ, ਇਹਨਾਂ ਨੂੰ ਕਿਉਂ ਤੋੜ ਰਹੇ ਹੋ? ਤੇ ਹਨੂੰਮਾਨ ਨੇ ਪਤਾ ਕੀ ਆਖਿਆ? ਕਹਿਣ ਲੱਗਾ, ਮਾਂ ਮੈਂ ਵੇਖਦਾ ਕਿ ਇਹਨਾਂ ਵਿੱਚ ਰਾਮ ਹੈ, ਇਹਨਾਂ ਮੋਤੀਆਂ ਵਿੱਚ ਰਾਮ ਹੈ, उसने क्या नहीं कि कह लगा फिर जिन्ना मेरे राम नहीं उन्हें रखन का भी की फायदा है। ख्याल करो जिन्ना मेरे राम ही नहीं उन्होंने रखने का फिर अर्थ भी की है। तो उसने क्या फिर तन क्यों रखे, ये तन क्यों रखे, भी तो जड़ है ना, ये अग्नि है, अग्नि जड़ है, पानी जड़ है, हवा जड़ है, फिर इसनों क्यों रखे। तो केंद्र ने फिर हनुमान ने क्या मां जे ए राम ना होया तो इन्हू नहीं तोड़ देना, नहीं चाहिए। और जब उसने सीना चीरिया तो विचो राम के दर्शन हो गए। जे राम अंदर नहीं, हुण देखो एक समझाने का तरीका है कि परमात्मा तेरे अंदर है पर तू अंदर की खोज की नहीं, अंदरों तू लभे ही नहीं, तू तो बाहर की खोज करता रहा, धन दौलत इकट्ठा करता रहा, पर धन दौलत भी बहुता इकट्ठा करने तृप्ति नहीं मिलती, मनुख नूं शांति नहीं मिलती। जिस दिन दुनिया नूं फतेह कर रहा सी ना सिकंदर, तो कहिंदे ने कि जो दरिया सिंध नूं पार करन लगा तो इस दे पहला कीमती जेडे सन्ना घोड़े वो अगे निकल गए, रथ अगे निकल गए, फौजां अगे निकल गई, तो जेडी आखिरी टुकड़ी सी उन्हां दे विच सिकंदर आप सी, बाकी सारे दरिया पार कर गए। आखिरी जेडी टुकड़ी सी ना उधर सिकंदर सी, तो सिकंदर जो पार करन लगा तो उसने देखा कि दरिया के किनारे ते एक फकीर जिहड़ा कि बेपरवाह होके सुता है। मन में सोचा कि इनिया फौजा लंघ गई, इन्ना फौजा का खड़ाक, इन्ने घोड़े ऊठ लंघ गए, इस फकीर ते कोई असर नहीं। उसने फकीर नु उठाया, वो फकीर बेपरवाह उठा ते कहन लगा फकीर साई तू बड़ा बेपरवाह सुता है। तो उसने बिंदिया सारी कहन लगा सिकंदर किधर फिर है, अंदरों हैरान हो गया कि हद हो गई, तो मेरा नाम नहीं जानता। उसने कहा सिकंदर किधर जा रहा है, कहन लगा मैं दुनिया में फतेह करने वास्ते तुरया। कहन लगा फिर की करेंगे, क्योंकि जब मैं सारी दुनिया में फतेह कर लिया ना उस तो बाद फिर मैं आराम करांगा। तो कहन लगा फिर की फायदा होया तेन एडी भज दौड़ कर, इन्ना कुछ करन दे बावजूद फिर भी आराम ही करना ही तेरे नाल, तो मैं चंगा वेख, मैं कुछ भी नहीं किया, मैं फिर भी आराम करी जा रहा, मैं चैन नाल बैठा, पर तेरे को चैन फिर भी नहीं, तेनू तृप्ति फिर भी नहीं मिलनी। और ऐसा ही होया, बंगाल की खाड़ी विच जाके चलाना कर गया, अरब की खाड़ी विच नहीं तृप्ति मिल सकी। सुख जिहड़ा है ये केवल ते केवल नाम विच सी, पर मनुख ने मन दे नेड़े गया ही नहीं, परमात्मा अंदरों मिलना सी, ये मन वाले पासे तो तुरे ही नहीं, ये केवल अखां तो वाशनावां तो कम लैंदा रहा। 83% वाशनावां अखां दे राही मनुख दे अंदर प्रवेश कर दिया ने। ते सियाणे कहिंदे ने कि यह जीडिया अखा ने ना इन्हों क्या गया लोचन, लोचन क्या गया अखा ने, तो जे कि दृष्टि किसी के रूप से टिक जाए, जे कि माया से टिक गई तो कह दिता गया लोचा, पर जे किसी के रूप से टिक गई दृष्टि तो कह दिता गया लुचा, पंजाबी का शब्द है लुचा, एक किरदारहीन है। पर मनुख मन के नेड़े नहीं गया, इस मन को कोई खोजो पाई, मन खोजित नाम नौ निध पाई। जिसने मन को खोजिया है तो अंदरों नाम मिलेगा, नौ निधियां खजाने मिलेंगे, पर यह केवल तो केवल बाहर लगता रहा, मन के नेड़े नहीं आया। मम्मा मनसो काज है, मन साधे सिद्ध हुए, मन ही मनसो कहे कबीरा, मनसा मिलया ना कोई। इस मन को खोजना सी। बंदे खोज दिल हर रोज कहते ने जे किते इस मन को खोज लवे ते तेरी सारी परेशानी मुक जाए। क्यों? क्योंकि जेड़ा सुखा का दाता है अंदर बैठा ही, जिन्हों तू बाहर लभदा फिरदा। और पातशाह जी कहते ने गुरु तेग बहादुर पातशाह काहे रे मन खोजन जाई सर्व निवासी सदा लेता ते ही संग समाई। कहते ने जेड़ा सारे छावा ते व्यापक है सर्व निवासी, ते कमाल की गल है भी सारे छावा ते है पर सदा अलेपा अलेप भी है, उसमें लेप भी कोई नहीं। तू तो ही संग समाए, तो है भी तेरे नेड़े है पर किने नेड़े है? साहब जी कहते ने पोह पो मध ज्यो बास बसत है, जिन्हें फुल दे विच सुगंधी है, फुल दे विच ही है भावे नजर नहीं आती पर है विच सुगंधी। बहुत मद जो बास बसत है मुकर माए जैसे शाही, शीशे के विच जिवे तेरी परछाई है तैसे ही हर वसे निरंतर घट ही खोजो पाई। कहिंदे इस तरह परमात्मा तेरे अंदर है पर अंदर मुखी नहीं हुंदा। जिहड़ी औरंगजेब की बेटी सी ना जेबल निसा, इहदी औरंगजेब ने शादी नहीं सी कीती, 37-38 साल दी हो गई शादी नहीं की। कहते ने एक दिन कोई व्यापारी आया चाइना तो, औरंगजेब का राज है वो चीन तो आया चीनी समान लैके, अज भी जेडे कच के कुछ बर्तन ने ना इन्हों असं कहने चीनी भांडे, ये चाइना के बने हुए ने। वाइट शूगर ये भी चाइना तो आई सी, जिन्हों ना चीनी दिता गया, खंड जिन्हों कहने ये भी उतों बन के आई। तो कहते ने कि यह व्यापारी आया इन्हें 100 खच्चर से अपना समान लद्या, इसने इस देश विच वेचना सी ते इजाजत लैनी है राजे की। सब तो पहला राजे को आया औरंगजेब को, ते इसने आके उहदे कोलों इजाजत मंगी ते तोहफे वजो एक बड़ा कीमती शीशा भेटा किया। जेबल निसा जिहड़ी के कई सालों तो अपने कमरे विच तस्बी लैके अल्लाहू दा जाप कर दी, हर वेले जुड़ी है उस खुदा दे नाल, हर वेले उहदी इबादत कर दी है, कुरान की तलावत कर दी है। मैंने औरंगजेब ने जब शीशा वेख्या तो अहलकारा ने कह दिता कि यह जेबल निसा के कमरे विच भेज दो। अज जेबल निसा ने जब इस शीशे में वेख्या तो इसनों अपनी सुंदरता नजर आई। हुण ख्याल करो जब इसनों अपनी सुंदरता नजर आई ना तो यह अपने आप ते मोहित हो गई, अपना चेहरा ही इन्ना प्यारा लग्या। तो जिहड़ी चीज बंदे नूं प्यारी लगती है ना जी, फिर मन करदा मैं इहनूं बार बार वेखदा रहां। हुण कई कई घंटे शीशे अगे खलो के अपने आप नूं निहारदी है, अपने आप नूं वेखदी रहिंदी है, पर हुण तस्बीह भुल गई, हुण खुदा भुल गया, कुरान की तलावत भी भुल गई। बहुता घट समा जिहड़ा है घट समा वह खुदा वाले पासे ते ज्यादा समा वह शीशे अगे खलो के गुजारती है। एक दिन बाहर बाग विच बैठी है ते गोली नूं आवाज मारी, कह लगी वह जेड़ा चाइना तो आया हुआ शीशा वह लैके आ, मैं वेखना चाहनी हाँ इन्हां फुल्लां दे सामने खलो के कि यह फुल ज्यादा सुंदर ने कि मेरा चेहरा ज्यादा सुंदर है। उस शीशे में लैके आ, कहते ने जदों वो गोली गई दौड़ती हुई जाके उसने शीशा चुकया, तो शीशा भारा सी ਲੈ ਕੇ ਚੱਲੀ, ਪੈਰ ਨੂੰ ਠੋਕਰ ਵੱਜੀ, ਸ਼ੀਸ਼ਾ ਫਰਸ਼ ਤੇ ਡਿੱਗਿਆ ਤੇ ਚਕਨਾ ਚੂਰ ਹੋ ਗਿਆ। ਅੱਜ ਪਹਿਲੀ ਵਾਰੀ ਉੱਚੀ ਆਵਾਜ਼ ਮਾਰ ਕੇ ਜੇਬਲ ਵਸਾ ਨੇ ਕਿਹਾ, ਕਹਿਣ ਲੱਗੀ ਕਿ ਸ਼ੀਸ਼ਾ ਕਿਉਂ ਨੀ ਲੈ ਕੇ ਆਈ? ਉਸ ਨੂੰ ਕਿਹਾ, ਅੱਜ ਤਗਾ ਆਇਨਾ ਚੀਨੀ ਚਿਕਸਤ। ਉਹ ਕਹਿਣ ਲੱਗੀ ਕਿ ਅੱਜ ਮੇਰੀ ਮੌਤ ਆਈ ਹੈ, ਕਿਉਂਕਿ ਸਮਝ ਗਈ ਕਿ ਮੇਰੇ ਕੋਲ ਬਹੁਤ ਵੱਡਾ ਨੁਕਸਾਨ ਹੋ ਗਿਆ। ਕਹਿਣ ਲੱਗੀ ਅੱਜ ਮੇਰੀ ਮੌਤ ਆਈ ਹੈ। ਉਸਨੇ ਕਿਹਾ, ਕਿਉਂ? ਕਹਿਣ ਲੱਗੀ, ਸ਼ੀਸ਼ਾ ਮੇਰੇ ਹੱਥੋਂ ਡਿੱਗ ਕੇ ਟੁੱਟ ਗਿਆ, ਅੱਜ ਮੇਰੀ ਮੌਤ ਆਈ ਹੈ। ਤੇ ਉਸ ਵੇਲੇ ਜੇਬਲ ਨਸਾ ਨੇ ਜਿਹੜਾ ਅੱਗੋਂ ਇੱਕ ਫਿਕਰਾ ਕਿਹਾ ਨਾ, ਕਹਿਣ ਲੱਗੀ, ਖੂਬ ਜਸਤ ਸਮਾਨ ਖੁਦ ਦੇਤੀ ਚਿਕਸਤ। ਕਹਿਣ ਲੱਗੀ, ਚੰਗਾ ਹੋਇਆ ਇਹ ਜਿਹੜਾ ਸਮਾਨ ਸੀ ਆਪੇ ਹੀ ਟੁੱਟ ਗਿਆ, ਜਿਹਨੇ ਮੈਨੂੰ ਖੁਦਾ ਤੋਂ ਦੂਰ ਕੀਤਾ ਸੀ। ਹੁਣ ਮੈਂ ਆਪਣੇ ਅੰਦਰ ਝਾਤੀ ਮਾਰਾਂਗੀ, ਮੈਂ ਅੰਦਰੋਂ ਖੁਦਾ ਨੂੰ ਵੇਖਾਂਗੀ, ਮੈਂ ਤੇ ਸ਼ੀਸ਼ੇ ਵਿੱਚੋਂ ਆਪਣਾ ਆਪ ਹੀ ਵੇਖਦੀ ਰਹੀ, ਆਪਣਾ ਚਿਹਰਾ ਹੀ ਵੇਖਦੀ ਰਹੀ, ਪਰ ਮਨ ਅੰਦਰ ਕਦੇ ਹੁਣ ਝਾਤੀ ਨਹੀਂ ਸੀ ਮਾਰੀ। ਚੰਗਾ ਹੋਇਆ ਇਹ ਸ਼ੀਸ਼ਾ ਟੁੱਟ ਗਿਆ, ਹੁਣ ਖੁਦਾ ਦੇ ਨਾਲ ਮੇਲ ਹੋ ਗਿਆ। ਬੰਦਾ ਆਪਣੇ ਆਪ ਨੂੰ ਨਹੀਂ ਵੇਖਦਾ, ਅੰਦਰ ਨੂੰ ਨਹੀਂ ਵੇਖਦਾ, ਕੇਵਲ ਬਾਹਰ ਢੂੰਡਦਾ ਰਹਿੰਦਾ, ਬਾਹਰ ਲੱਭਦਾ ਰਹਿੰਦਾ। ਤੇ ਮੇਰੇ ਸਤਿਗੁਰੂ ਜੀ ਬਖਸ਼ਿਸ਼ ਪੈ ਕਰਦੇ ਨੇ ਕਬੀਰ ਸਾਹਿਬ, ਉਹ ਕਹਿੰਦੇ ਨੇ, ਨਹੀਂ ਪਿਆਰਿਆ ਅੰਦਰ ਨੂੰ ਵੇਖ, ਜੇ ਕਿਤੇ ਤੂੰ ਅੰਦਰ ਨੂੰ ਵੇਖ ਲੈ ਤੇ ਤੇਰੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ ਪਲੰਗ ਬਾਣੀ ਭਗਤਾਂ ਦੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਭਗਤਾਂ ਦੀ ਬਾਣੀ ਇੱਥੋਂ ਸ਼ੁਰੂ ਹੁੰਦੀ ਤੇ ਸਤਿਗੁਰੂ ਜੀ ਨੇ ਦੇਖੋ ਉਹ ਭਗਤ ਜਿਨ੍ਹਾਂ ਨੂੰ ਸਮਾਜ ਵਿੱਚ ਸਮਾਜ ਨੇ ਸਨਮਾਨ ਨਾ ਦਿੱਤਾ, ਜਿਨ੍ਹਾਂ ਨੂੰ ਮੰਦਰਾਂ ਵਿੱਚ ਨਹੀਂ ਸੀ ਬਹਿਣ ਦਿੱਤਾ ਜਾਂਦਾ, ਕਬੀਰ ਜੀ ਨੂੰ ਜੰਜੀਰਾਂ ਨਾਲ ਬੰਨ ਕੇ ਗੰਗਾ ਵਿੱਚ ਸੁੱਟ ਦਿੱਤਾ ਗਿਆ ਸੀ, ਭਗਤ ਨਾਮਦੇਵ ਜੀ ਨੂੰ ਵੀ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ ਸੀ, ਸਤਿਕਾਰਿਆ ਨਹੀਂ ਜਾਂਦਾ। ਤੇ ਸਤਿਗੁਰੂ ਜੀ ਨੇ ਇੰਨੀ ਮਹਾਨ ਕਿਰਪਾ ਕਰ ਦਿੱਤੀ, ਜਿਨ੍ਹਾਂ ਨੂੰ ਮੰਦਰਾਂ ਚ ਨਹੀਂ ਸਨ ਵੜਨ ਦਿੰਦੇ ਉਹਨਾਂ ਨੂੰ ਲਿਆ ਕੇ ਹਰੀ ਮੰਦਰ ਵਿੱਚ ਬਿਠਾ ਦਿੱਤਾ। ਇੰਨੀ ਕਿਰਪਾ ਤੇ ਗੁਰੂ ਸਵਾਰਿਓ, ਫਿਰ ਸਤਿਕਾਰ ਕਿੰਨਾ। ਤੁਸੀਂ ਗੁਰੂ ਸਾਹਿਬਾਨ ਦੀ ਬਾਣੀ ਜਦੋਂ ਪੜ੍ਹਦੇ ਹੋ ਤੇ ਲਿਖਿਆ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਪਰ ਇੱਥੇ ਕਿੰਨਾ ਸਤਿਕਾਰ ਦਿੱਤਾ ਗਿਆ ਬਾਣੀ ਭਗਤ ਕਬੀਰ ਜੀ ਕੀ। ਸਾਰਿਆਂ ਦੇ ਨਾਲ ਜੀ ਸ਼ਬਦ ਲਾਇਆ, ਇੰਨਾ ਸਨਮਾਨ ਹੈ। ਅੱਗੇ ਮੰਗਲ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਉਹ ਅਦੁੱਤੀ ਹੈ। ਪਰ ਉਸ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰੂ ਦੀ ਕਿਰਪਾ ਦੁਆਰਾ, ਸਤਿਗੁਰ ਪ੍ਰਸਾਦ। ਪ੍ਰਸਾਦ ਕਹਿੰਦੇ ਨੇ ਬਖਸ਼ਿਸ਼ ਨੂੰ, ਗੁਰੂ ਦੀ ਬਖਸ਼ਿਸ਼ ਦੁਆਰਾ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਗਰੀਬ ਇਤਰਾ ਭਾਈ ਦਿਲ ਦਾ ਇਤਰ ਨਾ ਜਾਏ। ਮਨੁੱਖ ਚਾਹੁੰਦਾ ਕਿ ਮੇਰੇ ਅੰਦਰ ਸ਼ਾਂਤੀ ਹੋਵੇ, ਮੈਨੂੰ ਤ੍ਰਿਪਤੀ ਮਿਲ ਜਾਏ, ਪਰ ਜਿੱਥੋਂ ਮਿਲਣੀ ਸੀ ਉਹਦੇ ਨਾਲ ਜੁੜਦਾ ਨਹੀਂ। ਵੇਦਾਂ ਕਿਤਾਬਾਂ ਦੇ ਹਵਾਲੇ ਬੜੇ ਦਿੰਦਾ, ਚਾਰ ਵੇਦ ਨੇ ਤੇ ਚਾਰ ਹੀ ਪੱਛਮ ਦੇ ਜਿਹੜੀਆਂ ਇਹ ਧਰਮ ਪੁਸਤਕਾਂ ਨੇ, ਜਿਨ੍ਹਾਂ ਦੇ ਵਿੱਚ ਕੁਰਾਨ ਹੈ, ਅੰਜੀਲ ਹੈ, ਤੌਰੇਤ ਹੈ, ਜੰਬੂਰ ਹੈ। ਇਹਨਾਂ ਦੇ ਹਵਾਲੇ ਦੇ ਕੇ ਇਸ ਤਰ੍ਹਾਂ ਗੱਲਾਂ ਦਾ ਅਰਥ ਹੁੰਦਾ ਕਿ ਜਿਹੜੀ ਗੱਲ ਅਸਲੀਅਤ ਤੋਂ ਬਹੁਤ ਅੱਗੇ ਜਾ ਕੇ ਕਰਨੀ, ਵਧਾ ਕੇ ਗੱਲ ਕਰਨੀ, ਆਪਣੇ ਆਪ ਨੂੰ ਠੀਕ ਸਾਬਤ ਕਰਨ ਵਾਸਤੇ ਮਨੁੱਖ ਬੜੀਆਂ ਵਧਾ ਕੇ ਗੱਲਾਂ ਕਰਦਾ, ਕਈ ਉਦਾਹਰਣਾਂ ਦਿੰਦਾ, ਪਰ ਕਹਿੰਦੇ ਨੇ ਇਹਦੇ ਨਾਲ ਤੁਸੀਂ ਦੂਜੇ ਤੇ ਪ੍ਰਭਾਵ ਤੇ ਪਾ ਸਕਦੇ ਹੋ ਪਰ ਅੰਦਰ ਦਾ ਭਰਮ ਨਹੀਂ ਜਾਣਾ, ਕਿਉਂਕਿ ਅੰਦਰ ਦਾ ਤਾਂ ਮਨੁੱਖ ਨੂੰ ਪਤਾ ਨਾ, ਅੰਦਰ ਦੀ ਚਿੰਤਾ ਲੱਗੀ ਹੈ। ਹੁਣ ਬੰਦਾ ਕੋਈ ਉਦਾਹਰਣਾਂ ਕਈ ਗ੍ਰੰਥਾਂ ਦੀਆਂ ਦੇਈ ਜਾਏ, ਦੂਜਿਆਂ ਨੂੰ ਸਮਝਾਈ ਜਾਏ, ਪਰ ਜੇ ਆਪਣੇ ਪੱਲੇ ਕੁਛ ਨਹੀਂ, ਆਪਣੇ ਅੰਦਰ ਹੈ ਹੀ ਕੁਛ ਨਹੀਂ, ਤੇ ਅੰਦਰੋਂ ਤੇ ਮਨ ਡਰਦਾ ਨਾ ਕਿ ਮਨਾਂ ਲੋਕਾਂ ਦੀਆਂ ਅੱਖਾਂ ਚ ਤੇ ਘੱਟਾ ਪਾਈ ਜਾਂਦਾ ਪਰ ਤੇਰੇ ਪੱਲੇ ਤੇ ਆਪਣੇ ਕੁਝ ਨਹੀਂ। ਅੰਦਰ ਦਾ ਫਿਕਰ, ਅੰਦਰ ਦਾ ਭਰਮ ਨਹੀਂ ਜਾ ਸਕਦਾ ਹੈ। ਤੁਕ ਦਮ ਕਰਾਰੀ ਜੋ ਕਰ ਹਾਜ਼ਰ ਹਜ਼ੂਰ ਖੁਦਾਈ, ਤੁਕ ਦਮ ਕਰਾਰੀ ਜੋ ਕਰੋ। ਖਿੰਡਨੇ ਕਿ ਜੇ ਕਿਤੇ ਤੋਂ ਇੱਕ ਪਲ ਵਾਸਤੇ ਵੀ ਇਹਨਾਂ ਫੁਰਨਿਆਂ ਨੂੰ ਰੋਕ ਲਵੇ ਤੇ ਤੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਹੈ ਦੂਰ ਕੱਤ ਦੂਰ ਬਤਾਵੋ, ਕਿਉਂ ਕਹਿੰਦੇ ਹੋ ਪਰਮਾਤਮਾ ਦੂਰ ਹੈ? ਉਹ ਤਾਂ ਤੁਹਾਡੇ ਬਹੁਤ ਨੇੜੇ ਹੈ, ਪਰ ਫਿਰ ਮਿਲਦਾ ਕਿਉਂ ਨਹੀਂ? ਕਹਿੰਦੇ ਨੇ ਦੁੰਦਰ ਬੰਦ ਹੋ ਸੁੰਦਰ ਪਾਵੋ। ਇਹ ਜਿਹੜੇ ਫੁਰਨੇ ਨੇ ਨਾ ਮਨ ਦੇ, ਬਸ ਇਹਨਾਂ ਨੂੰ ਕਿਸੇ ਤਰ੍ਹਾਂ ਰੋਕ ਲਓ। ਜਿਸ ਦਿਨ ਇਹ ਮਨ ਦੇ ਫੁਰਨੇ ਰੁਕ ਗਏ, ਮਨ ਟਿਕਾਓ ਵਿੱਚ ਆ ਗਿਆ, ਬਸ ਉਸੇ ਦਿਨ ਪ੍ਰਾਪਤੀ ਹੋ ਜਾਊਗੀ। ਇਸ ਮਨ ਨੂੰ ਟਿਕਾਣਾ ਹੈ, ਮਨ ਦੇ ਫੁਰਨਿਆਂ ਨੂੰ ਰੋਕਣਾ, ਕਿਤੇ ਉਹ ਪਰਮਾਤਮਾ ਮਿਲ ਜਾਏ। ਔਰ ਸਤਿਗੁਰੂ ਜੀ ਤੇ ਇੱਥੋਂ ਤੱਕ ਕਹਿੰਦੇ ਨੇ, ਇੱਕ ਚਿੱਤ ਜੈ ਇੱਕ ਛਿੰਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਓ। ਕਹਿੰਦੇ ਨੇ ਜੇ ਕਿਤੇ ਇੱਕ ਛਿੰਨ ਵਾਸਤੇ ਵੀ ਕੋਈ ਇੱਕ ਚਿੱਤ ਹੋ ਗਿਆ, ਤੇ ਇੱਕ ਚਿੱਤ ਕਦੋਂ ਹੁੰਦਾ? ਜਦੋਂ ਮਨ ਦੇ ਫੁਰਨੇ ਰੁਕ ਜਾਣ। ਕਿਤੇ ਇੱਕ ਛਿੰਨ ਵਾਸਤੇ ਵੀ ਬੰਦਾ ਇੱਕ ਚਿੱਤ ਹੋ ਗਿਆ ਨਾ, ਤੇ ਫਿਰ ਕਹਿੰਦੇ ਨੇ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ, ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇੱਕ ਵਾਰ ਮੈਨੂੰ ਇੱਕ ਨੇ ਕਹਿ ਦਿੱਤਾ, ਕਹਿਣ ਲੱਗੇ ਗਿਆਨੀ ਜੀ, ਇੱਕ ਛਿੰਨ ਵਾਸਤੇ ਤਾਂ ਬੰਦਾ ਇੱਕ ਚਿੱਤ ਹੋ ਹੀ ਜਾਂਦਾ, ਕੋਈ ਬਹੁਤੀ ਵੱਡੀ ਗੱਲ ਤਾਂ ਨਹੀਂ, ਬਹੁਤਾ ਸਮਾਂ ਨਾ ਸਹੀ, ਇੱਕ ਛਿੰਨ ਵਾਸਤੇ ਤਾਂ ਇੱਕ ਚਿੱਤ ਹੋ ਹੀ ਜਾਂਦਾ। ਮੈਂ ਕਿਹਾ ਪਿਆਰਿਆ, ਇੱਕ ਛਿੰਨ ਵਾਸਤੇ ਜਿਹੜਾ ਇੱਕ ਚਿੱਤ ਹੋ ਗਿਆ ਨਾ, ਉਹ ਮੁੜ ਕੇ ਸਾਰੀ ਜ਼ਿੰਦਗੀ ਦੋ ਚਿੱਤਾ ਨਹੀਂ ਹੁੰਦਾ, ਤੇ ਜੇ ਫਿਰ ਦੋ ਚਿੱਤਾ ਹੋ ਗਿਆ ਤੇ ਫਿਰ ਸਮਝ ਲੈ ਕੇ ਜੇ ਭਰਮ ਹੀ ਪਿਆ, ਇੱਕ ਚਿੱਤ ਹੋਇਆ ਹੀ ਕੋਈ ਨਹੀਂ। ਜਿਸ ਨੂੰ ਇੱਕ ਵਾਰੀ ਆਨੰਦ ਆ ਗਿਆ ਨਾ ਜੀ, ਉਹ ਆਨੰਦ ਕਦੇ ਜਾਂਦਾ ਨਹੀਂ ਜੇ। ਪਰ ਜੇ ਸਾਡੇ ਵਾਲਾ ਆਨੰਦ ਹੋਵੇ ਤੇ ਚਾਰ ਕੁ ਪ੍ਰਸ਼ਾਦੇ ਛੱਕ ਲਿਆ ਤੇ ਕਹਿ ਦਿੱਤਾ ਜੀ ਆਨੰਦ ਆ ਗਿਆ, ਤੇ ਦੁਪਹਿਰ ਨੂੰ ਫਿਰ ਰਸੋਈ ਵਾਲੇ ਪਾਸੇ ਵੇਖੀ ਜਾਣਾ, ਇਹਦਾ ਮਤਲਬ ਹੈ ਆਨੰਦ ਆਇਆ ਨਹੀਂ, ਭਰਮ ਹੈ। ਜਿਨ੍ਹਾਂ ਨੂੰ ਆਨੰਦ ਆ ਗਿਆ ਨਾ, ਉਹ ਤੇ ਮੌਤ ਤੋਂ ਵੀ ਨਹੀਂ ਡਰਦੇ, ਉਹਨਾਂ ਨੂੰ ਤਾਂ ਮੌਤ ਵੇਖ ਕੇ ਵੀ ਆਨੰਦ ਹੀ ਆਉਂਦਾ, ਉਹਨਾਂ ਦੇ ਅੰਦਰੋਂ ਮੌਤ ਦਾ ਭੈ ਖਤਮ ਹੋ ਜਾਂਦਾ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਦਮਨ ਜਗ ਡਰੇ, ਮੇਰੇ ਮਨ ਆਨੰਦ ਮਰਨੇ ਤੇ ਪਾਈ ਹੈ ਪੂਰਨ ਪਰਮ ਆਨੰਦ। ਕਹਿੰਦੇ ਨੇ ਕਿ ਉਸ ਮਰਨ ਵਿੱਚੋਂ ਵੀ ਆਨੰਦ ਮਿਲਦਾ, ਜਿਸ ਤੋਂ ਜਗ ਸਾਰਾ ਡਰਦਾ ਫਿਰਦਾ ਨਾ, ਜਦੋਂ ਇੱਕ ਵਾਰੀ ਆਨੰਦ ਆ ਗਿਆ ਤੇ ਫਿਰ ਮੌਤ ਦਾ ਭੈ ਨਹੀਂ ਜੋ ਰਹਿ ਜਾਂਦਾ। ਮੌਤ ਦਾ ਭੈ, ਬੰਦੇ ਨੂੰ ਮੌਤ ਦਾ ਭੈ ਹੀ ਸਤਾਉਂਦਾ ਜੀ। ਗੁਰੂ ਗੋਬਿੰਦ ਸਿੰਘ ਮਹਾਰਾਜ, ਅਸੀਂ ਹੁਣੇ ਵਿਸਾਖੀ ਦਾ ਪੁਰਬ ਮਨਾ ਕੇ ਹਟੇ ਹਾਂ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਮਹਾਨ ਬਖਸ਼ਿਸ਼ ਪਤਾ ਕੀ ਕੀਤੀ ਮਨੁੱਖ ਤੇ? ਸਤਿਗੁਰੂ ਜੀ ਨੇ ਅੰਦਰੋਂ ਮੌਤ ਦਾ ਭੈ ਖਤਮ ਕਰ ਦਿੱਤਾ, ਮੌਤ ਦਾ ਡਰ ਖਤਮ ਕਰ ਦਿੱਤਾ ਮੇਰੇ ਸਤਿਗੁਰੂ ਜੀ ਨੇ। ਬੰਦਾ ਡਰਦਾ ਕਿਹਦੇ ਤੋਂ ਹੈ? ਮੌਤ ਤੋਂ। ਕਿਸੇ ਦੀ ਗੋਲੀ ਤੋਂ ਥੋੜਾ ਡਰਦਾ, ਗੋਲੀ ਤੋਂ ਹੋਣ ਵਾਲੀ ਮੌਤ ਦਾ ਹੀ ਤੇ ਡਰ ਹੈ, ਕਿਤੇ ਮੌਤ ਨਾ ਆ ਜਾਏ। ਕੋਈ ਲਾਠੀ ਤੋਂ ਨਹੀਂ ਡਰਦਾ, ਡਰ ਹੈ ਕਿਤੇ ਮੌਤ ਨਾ ਆ ਜਾਏ। ਤੇ ਪਾਤਸ਼ਾਹ ਜੀ ਇੱਕ ਮੰਗ ਮੰਗਦੇ ਨੇ, ਕਹਿੰਦੇ ਨੇ ਆਪ ਹਾਥ ਦੇ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਵਾਰੀਏ। ਤਰਾਸ ਕਹਿੰਦੇ ਨੇ ਡਰ ਨੂੰ। ਕਹਿੰਦੇ ਨਾ ਮੌਤ ਤੇ ਆਵੇ, ਮੌਤ ਤੇ ਆਉਣੀ ਹੈ, ਜੇ ਜਨਮ ਹੈ ਤਾਂ ਫਿਰ ਮਰਨ ਵੀ ਹੋਵੇਗਾ। ਕਹਿੰਦੇ ਨੇ ਮੌਤ ਤੇ ਯਕੀਨਨ ਹੈ, ਪਰ ਹੇ ਵਾਹਿਗੁਰੂ ਕਿਰਪਾ ਕਰੇ ਇਸ ਗੱਲੋਂ ਹੱਥ ਦੇ ਕੇ ਰੱਖ ਲਈ ਕਿ ਮੌਤ ਦਾ ਡਰ ਨਾ ਆਵੇ, ਮੌਤ ਦਾ ਤਰਾਸ ਨਾ ਕਿਤੇ ਆਵੇ। ਤੇ ਜੇ ਮੌਤ ਦਾ ਡਰ ਹੀ ਨਹੀਂ ਤੇ ਫਿਰ ਆਨੰਦ ਬਣਿਆ ਰਹਿੰਦਾ, ਫਿਰ ਤੇ ਆਨੰਦ ਹੈ। ਹੁਣ ਸਤਿਗੁਰੂ ਜੀ ਨੇ ਅੰਦਰੋਂ ਮੌਤ ਦਾ ਤਰਾਸ ਖਤਮ ਕਰ ਦਿੱਤਾ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ, ਦੇਖੋ ਕੇਵਲ ਆਖਿਆ ਨਹੀਂ, ਉਹਨੂੰ ਕਰਕੇ ਵਿਖਾਇਆ। ਉਹ ਅਦੀਬ ਕਹਿੰਦਾ ਕਿ ਤੁਰਨਾ ਹੋ ਗਿਆ ਮੁਸ਼ਕਲ ਮਨੁੱਖਤਾ ਲਈ, ਜਦੋਂ ਕੱਚ ਖਿਲਾਰਿਆ ਕੱਚਿਆਂ ਨੇ, ਦਿੱਤੇ ਹੱਕ ਇਨਸਾਫ਼ ਨੂੰ ਬਹੁਤ ਗੋਤੇ, ਡੋਬ ਡੋਬ ਕੇ ਜ਼ੁਲਮ ਚ ਬਚਿਆਂ ਨੇ, ਜੋਸ਼ ਵਿਚ ਦਰਵੇਸ਼ਾਂ ਦਾ ਰੋਹ ਆਇਆ, ਝੂਠ ਪਾਏ ਵੰਗਾਰਿਆ ਸੱਚਿਆਂ ਨੇ, ਦੁਨੀਆਂ ਉੱਤੇ ਬਜ਼ੁਰਗ ਨਹੀਂ ਕਰ ਸਕੇ ਜੋ ਜੋ ਕੀਤੀ ਦਸ਼ਮੇਸ਼ ਦੇ ਬੱਚਿਆਂ ਨੇ। ਵੱਡੀਆਂ ਉਮਰਾਂ ਵਾਲੇ ਵੀ ਨਹੀਂ ਕਰ ਸਕੇ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਲੱਤੇ ਜ਼ਿਕਰ ਕਰ ਗਏ। ਉਹਦਾ ਕਾਰਨ ਕੀ ਸੀ ਕਿ ਮੌਤ ਦਾ ਭੈ ਹੀ ਖਤਮ ਕਰ ਦਿੱਤਾ, ਮੌਤ ਦਾ ਤਰਾਸ ਹੀ ਨਹੀਂ ਆਇਆ। ਤੇ ਸ਼ਾਇਰ ਕਹਿੰਦਾ, ਉਹ ਕਹਿੰਦੇ ਨੇ ਬਸਤੀ ਇੱਕ ਸਿਰ ਲੱਥਾਂ ਦੀ ਜਿਹੀ ਵਸੀ, ਇਹ ਜਿਹੜੀ ਸਿੱਖੀ ਇਹਨਾਂ ਦੀ। ਇੱਕ ਅਦੀਬ ਕਹਿੰਦਾ ਕਿ ਸਿੱਖੀ ਕੀ ਹੈ, ਇਹ ਸਿਰ ਲੱਥਾਂ ਦੀ ਬਸਤੀ ਹੈ ਜਿਹਦਾ ਵਿਸ਼ਵਾਸ ਬਾਣੀ ਤੇ, ਮਾਨੋ ਅੱਗ ਦੇ ਮੰਦਰ ਦੀ ਨੀਂਹ ਰੱਖੀ ਹੈ ਪਾਣੀ ਤੇ, ਇਹ ਹੈ ਸਿੱਖੀ। ਬਸਤੀ ਇੱਕ ਸਿਰ ਲੱਥਾਂ ਦੀ ਜਿਹੀ ਵਸੀ, ਜਿਉਣਾ ਹਰੇਕ ਨਿਮਾਣੇ ਨੂੰ ਰਾਸ ਆਇਆ, ਜੀਵਨ ਜਾਚ ਆ ਗਈ ਜਿਉਣ ਜੋਗਿਆਂ ਨੂੰ, ਆਈ ਮੌਤ ਨਾ ਉਹਦਾ ਤਰਾਸ ਆਇਆ। ਮੌਤ ਤੇ ਆਈ ਪਰ ਮੌਤ ਦਾ ਡਰ ਨਹੀਂ ਜੇ ਆਇਆ, ਮੌਤ ਦਾ ਭੈ ਖਤਮ ਕਰ ਦਿੱਤਾ। ਕਬੀਰ ਜਿਸ ਮਰਨੇ ਕਿ ਜਗ ਦਰ, ਮੇਰੇ ਮਨ ਆਨੰਦ। ਔਰ ਇਹ ਰਸਤਾ ਕਦੋਂ ਬਣਦੀ ਹੈ, ਜਦੋਂ ਉਹ ਮਾਲਕ ਹਿਰਦੇ ਵਿੱਚ ਪ੍ਰਗਟ ਹੋ ਜਾਏ। ਤੇ ਜਿਸ ਦਿਨ ਉਹ ਮਾਲਕ ਹਿਰਦੇ ਵਿੱਚੋਂ ਪ੍ਰਗਟ ਹੋ ਗਿਆ ਨਾ, ਹੈ ਤੇ ਅੰਦਰ ਹੀ ਹੈ ਪਰ ਸਾਨੂੰ ਨਜ਼ਰ ਨਹੀਂ ਆਉਂਦਾ, ਉਦਣ ਨਜ਼ਰ ਆਏਗਾ ਜਿੱਦਣ ਬੰਦਾ ਆਪਣੇ ਅੰਦਰ ਝਾਤੀ ਮਾਰੇਗਾ। ਅਜੇ ਬਾਹਰ ਮੁਖੀ ਅੰਤਰ ਮੁਖੀ ਹੋਇਆ ਹੀ ਨਹੀਂ, ਹੁਣ ਅੰਦਰ ਮੁਖੀ ਨਹੀਂ ਹੋਇਆ। ਮੈਂ ਕਈ ਵਾਰੀ ਉਦਾਹਰਣ ਦਿੰਦਾ, ਇੱਕ ਬੰਦਾ ਪੁਸਤਕ ਪੜ੍ਹਦਾ ਤੇ ਪੁਸਤਕ ਨੂੰ ਥੋੜਾ ਜਿਹਾ ਅੱਖਾਂ ਤੋਂ ਦੂਰ ਰੱਖਦਾ, ਜੇ ਕਿਤੇ ਅੱਖਾਂ ਦੇ ਉੱਪਰ ਰੱਖ ਲਵੇ ਤੇ ਨਹੀਂ ਪੜ੍ਹ ਸਕਦਾ, ਥੋੜੀ ਦੂਰੀ ਚਾਹੀਦੀ ਹੈ। ਤੇ ਜਿਹੜਾ ਬੈਠਾ ਹੀ ਅੱਖਾਂ ਦੇ ਵਿੱਚ ਹੋਵੇ ਉਹਨੂੰ ਕਿਵੇਂ ਵੇਖਾਂਗੇ, ਉਹਦੇ ਵਾਸਤੇ ਤੇ ਫਿਰ ਅੰਦਰ ਮੁਖੀ ਹੋਣ ਦੀ ਲੋੜ ਹੈ ਨਾ। ਆਪਣੇ ਅੰਦਰ ਆਪਣੇ ਗੁਰੂਬਾਨ ਨੇ ਸਿਰ ਨੀਵਾਂ ਕਰਦੇ ਬਾਰ ਬਾਰ ਕਿਹਾ ਜਾਂਦਾ, ਆਪਣੇ ਅੰਦਰ ਝਾਤੀ ਮਾਰਨੀ ਹੈ ਬੰਦੇ ਖੋਜ ਦਿਲ ਹਰ ਰੋਜ਼। ਤੇ ਜਿਸ ਦਿਨ ਪਰਮਾਤਮਾ ਅੰਦਰੋਂ ਨਜ਼ਰ ਆ ਗਿਆ ਨਾ ਜੀ, ਉਦਣ ਫਿਰ ਕੋਈ ਦੁਸ਼ਮਣ ਨਜ਼ਰ ਨਹੀਂ ਆਏਗਾ, ਉਦਣ ਹਰੇਕ ਦੇ ਵਿੱਚੋਂ ਪਰਮਾਤਮਾ ਨਜ਼ਰ ਆਏਗਾ। ਕਿਵੇਂ? ਜਿਵੇਂ ਭਾਈ ਘਨੱਈਏ ਨੂੰ ਨਜ਼ਰ ਆਉਂਦਾ ਸੀ। ਭਾਈ ਘਨੱਈਆ ਜੀ ਸਿੱਖਾਂ ਨੇ ਆ ਕੇ ਨਾ ਤੇ ਹਥਿਆਰ ਸੁੱਟ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ, ਕਹਿਣ ਲੱਗੇ ਪਾਤਸ਼ਾਹ ਅਸੀਂ ਜੰਗ ਨਹੀਂ ਕਰਨੀ। ਸਾਹਿਬ ਕਹਿਣ ਲੱਗੇ ਕਿਉਂ? ਕਹਿਣ ਲੱਗੇ ਜਦੋਂ ਆਪਣੇ ਵਿੱਚ ਗਦਾਰ ਹੋ ਜਾਣ ਤੇ ਫਿਰ ਜੰਗ ਕਿਵੇਂ ਕੀਤੀ ਜਾ ਸਕਦੀ। ਤੇ ਸਾਹਿਬ ਜੀ ਹੈਰਾਨ ਹੋ ਕੇ ਪੁੱਛਦੇ ਨੇ, ਕਹਿਣ ਲੱਗੇ ਕਿ ਆਪਣੇ ਗਦਾਰ, ਉਹ ਵੀ ਸਿੱਖਾਂ ਦੇ ਵਿੱਚ, ਸਿੰਘਾਂ ਦੇ ਵਿੱਚ, ਇਹ ਕਿਵੇਂ ਹੋ ਸਕਦਾ? ਉਹਨਾਂ ਕਿਹਾ, ਮਹਾਰਾਜ ਅੱਜ ਨੂੰ ਬੜਾ ਪਿਆਰ ਕਰਦੇ ਹੋ ਘਨੱਈਆ, ਇਹ ਗਦਾਰੀ ਕਰ ਰਿਹਾ, ਅਸੀਂ ਦੁਸ਼ਮਣ ਨੂੰ ਜ਼ਖਮੀ ਕਰਕੇ ਧਰਤੀ ਤੇ ਸੁੱਟਨੇ ਆ, ਇਹ ਪਾਣੀ ਪਿਆ ਕੇ ਤੇ ਫਿਰ ਸਾਡੇ ਨਾਲ ਲੜਨ ਲਈ ਖੜਾ ਕਰ ਦਿੰਦਾ, ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾ ਰਿਹਾ। ਤੇ ਭਾਈ ਘਨੱਈਆ ਜੀ ਨੂੰ ਬੁਲਾ ਲਿਆ, ਕਹਿਣ ਲੱਗੇ ਭਾਈ ਘਨੱਈਆ ਤੇਰੀ ਸ਼ਿਕਾਇਤ ਆਈ ਹੈ, ਕਹਿੰਦੇ ਨੇ ਤੂੰ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾ ਰਿਹਾ। ਤੇ ਭਾਈ ਘਨੱਈਏ ਦੇ ਹੱਥ ਜੁੜ ਗਏ, ਕਹਿਣ ਲੱਗੇ ਨਹੀਂ ਦਾਤਿਆ, ਮੈਂ ਤੇ ਤੇਰੇ ਮੂੰਹ ਚ ਹੀ ਪਾਣੀ ਪਾਨਾ, ਮੈਨੂੰ ਹੋਰ ਤੇ ਕੋਈ ਦਿਸਦਾ ਹੀ ਨਹੀਂ, ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਭਾਈ ਘਨੱਈਏ ਨੇ ਜੋ ਸ਼ਬਦ ਕਹੇ ਨਾ, ਇੱਕ ਅਦੀਬ ਨੇ ਲਿਖੇ ਨੇ, ਕਹਿੰਦੇ ਨੇ ਕਲਗੀ ਵਾਲਿਆ ਸਾਰੇ ਮੈਦਾਨ ਅੰਦਰ, ਮੈਨੂੰ ਹੋਰ ਕੋਈ ਨਜ਼ਰ ਆਇਆ ਹੀ ਨਹੀਂ, ਜਿੱਥੇ ਚੋਆ ਪਾਣੀ ਤੇਰਾ ਹੀ ਮੁੱਖ ਦਿਸੇ, ਕਿਸੇ ਹੋਰ ਦੇ ਮੁੱਖ ਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੁਸਾਂ ਅੰਮ੍ਰਿਤ ਕਿਸੇ ਹੋਰ ਨੇ ਏਦਾਂ ਪਲਾਇਆ ਹੀ ਨਹੀਂ। ਕਹਿਣ ਲੱਗੇ ਮੇਰੇ ਦਾਤਿਆ ਮੈਨੂੰ ਤੇ ਤੇਰਾ ਹੀ ਮੁਖੜਾ ਨਜ਼ਰ ਆਉਂਦਾ, ਮੈਨੂੰ ਹੋਰ ਕੋਈ ਨਹੀਂ ਦਿਸਦਾ। ਕਹਿਣ ਲੱਗੇ ਇਹ ਦੁਸ਼ਮਣ ਨੂੰ ਮਾਰਦੇ ਨੇ ਪਰ ਮੈਂ ਦੁਸ਼ਮਣੀ ਨੂੰ ਮਾਰਨਾ ਵਾ। ਤੇ ਸਾਹਿਬ ਕਹਿਣ ਲੱਗੇ ਭਾਈ ਕਨਈਆ ਫਿਰ ਮੇਰੀ ਮਸ਼ਕ ਨਾ ਲੈ, ਆ ਡੱਬੀ ਵੀ ਲੈ ਲੈ ਬਲਬ ਦੀ, ਨਾਲ ਮਲਮ ਪੱਟੀ ਵੀ ਕਰੀ ਗਿਆ। ਪਰ ਇਹ ਅਵਸਥਾ ਉਹਨਾਂ ਦੀ ਬਣਦੀ ਏ ਜਿਨ੍ਹਾਂ ਨੂੰ ਸਾਰੇ ਪਾਸੇ ਗੁਰੂ ਨਜ਼ਰ ਆਉਂਦਾ ਹੈ, ਜਿਨ੍ਹਾਂ ਨੂੰ ਜਦੋਂ ਅੰਦਰੋਂ ਪਰਮਾਤਮਾ ਪ੍ਰਗਟ ਹੋ ਗਿਆ ਨਾ ਜੀ, ਉਦੋਂ ਫਿਰ ਜਿੱਧਰ ਵੀ ਦੇਖੋਗੇ ਨਾ ਕੋ ਵੈਰੀ ਨਾ ਹੀ ਬੇਗਾਨਾ, ਸਕਲ ਸੰਗ ਹਮ ਕੋ ਬਣ ਆਈ, ਉਦੋਂ ਸਾਰਿਆਂ ਦੇ ਵਿੱਚੋਂ ਪਰਮਾਤਮਾ ਨਜ਼ਰ ਆਵੇਗਾ। ਪਰ ਕਹਿੰਦੇ ਨੇ ਟੁੱਕ ਦਮ ਕਰਾਈ ਜੋ ਕਰੇ ਹਾਜ਼ਰ ਹਜ਼ੂਰ ਖਦਾਏ, ਇਹਨਾਂ ਫੁਰਮਿਆਂ ਨੂੰ ਰੋਕ ਤੇ ਤੈਨੂੰ ਅੰਦਰੋਂ ਪਰਮਾਤਮਾ ਨਜ਼ਰ ਆਏਗਾ। ਜਦੋਂ ਪਰਮਾਤਮਾ ਨਜ਼ਰ ਆਇਆ ਨਾ ਤੇ ਤੈਨੂੰ ਜਿੱਧਰ ਵੀ ਵੇਖੇਗਾ ਉਧਰ ਹੀ ਪਰਮਾਤਮਾ ਨਜ਼ਰ ਆਵੇਗਾ। ਬੰਦੇ ਖੋਲੇ ਤੇ ਦਿਲ ਮਾਰੇ ਨਾ ਫਿਰ ਪਰੇਸ਼ਾਨੀ ਮਾਰੇ, ਆਪਣੇ ਅੰਦਰ ਨੂੰ ਖੋਜ, ਕਿਉਂ ਪਰੇਸ਼ਾਨ ਹੋ ਕੇ ਭਟਕਦਾ ਫਿਰਦਾ, ਕਿਉਂ ਐਵੇਂ ਦੌੜਿਆ ਫਿਰਦਾ, ਤੂੰ ਆਪਣੇ ਅੰਦਰ ਝਾਤੀ ਮਾਰ, ਆਪਣੇ ਅੰਤਰ ਆਤਮੇ ਟਿਕਣ ਦਾ ਯਤਨ ਕਰ। ਤੂੰ ਦੁਨੀਆ ਸਿਮਰ ਮੇਲਾ ਦਸਤਗੀਰੀ ਨਾਰੇ, ਜਿਹੜਾ ਤੂੰ ਸੰਸਾਰ ਦੇਖ ਰਿਹਾ ਨਾ ਇਹ ਸਿਮਰ ਮੇਲਾ, ਭਾਵ ਕੀ ਹੈ ਕਿ ਇਹ ਜਿਵੇਂ ਇੱਕ ਜਾਦੂਗਰ ਹੁੰਦਾ ਨਾ, ਤੇ ਜਾਦੂਗਰ ਉਹ ਕਈ ਕੁਝ ਤੁਹਾਨੂੰ ਵਿਖਾਈ ਜਾਂਦਾ, ਉਹ ਕੀਮਤੀ ਕੀਮਤੀ ਕੱਪੜੇ ਕੱਢ ਕੇ ਵਿਖਾਈ ਜਾਏਗਾ, ਸੋਨੇ ਦੇ ਗਹਿਣੇ ਵਿਖਾਈ ਜਾਏਗਾ, ਹੋਰ ਵੀ ਜੋ ਆਖੋ, ਉਹ ਐਸਾ ਉਸਦੇ ਕੋਲ ਕਲਾ ਹੈ ਕਿ ਉਹ ਸਭ ਕੁਝ ਤੁਹਾਨੂੰ ਨਜ਼ਰ ਆ ਜਾਏਗਾ। ਪਰ ਉਸ ਤੋਂ ਬਾਅਦ ਉਹ ਬਹੁਤਾ ਸਮਾਂ ਨਹੀਂ ਹੁੰਦਾ, ਥੋੜੀ ਦੇਰ ਬਾਅਦ ਉਹ ਫਿਰ ਰੁਪਈਆ ਰੁਪਈਆ ਹੱਥ ਛੱਡ ਕੇ ਤੁਹਾਡੇ ਕੋਲੋਂ ਮੰਗਦਾ ਫਿਰਦਾ। ਜੇ ਉਹ ਏਡਾ ਸ਼ਾਹੂਕਾਰ ਹੋਵੇ ਤੇ ਫਿਰ ਉਹਨੂੰ ਮੰਗਣ ਦੀ ਲੋੜ ਕਿਉਂ ਪੈਂਦੀ। ਕਹਿੰਦੇ ਨੇ ਸੰਸਾਰ ਵੀ ਇਸੇ ਤਰ੍ਹਾਂ ਹੀ ਹੈ, ਇਹਦੇ ਵਿੱਚ ਕੁਝ ਵੀ ਦਸਤਗੀਰੀ ਭਾਵ ਹੁੰਦਾ ਹੱਥ ਵਿੱਚ ਰਹਿਣ ਵਾਲਾ ਨਹੀਂ, ਸਦਾ ਤੇਰੇ ਕੋਲ ਟਿਕਣ ਵਾਲਾ ਕੁਝ ਵੀ ਨਹੀਂ। ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਇਹਨੂੰ ਸਦਾ ਤੂੰ ਫਿਰ ਨਾ ਸਮਝ, ਇਹ ਥੋੜੇ ਚਿਰ ਦਾ ਇੱਕ ਜਾਦੂ ਦਾ ਖੇਲ ਹੈ, ਉਸ ਤੋਂ ਬਾਅਦ ਇਹ ਖਤਮ ਹੋ ਜਾਏਗਾ। ਦਰੇਬ ਪੜ ਪੜ ਖੁਸ਼ੀ ਬੇਖਬਰ ਬਾਦ ਬਤਾਰੇ, ਬੇਸਮਝੀ ਦੇ ਵਿੱਚ ਝੂਠ ਜੋ ਹੈ ਉਸ ਨੂੰ ਪੜ ਪੜ ਕੇ ਖੁਸ਼ ਹੋ ਰਹੇ ਨੇ, ਔਰ ਬੇਸਮਝੀ ਦੇ ਵਿੱਚ ਹਰੇਕ ਚੀਜ਼ ਨੂੰ ਝੂਠ ਦੱਸੀ ਜਾ ਰਿਹਾ ਬੰਦਾ, ਕਿਉਂਕਿ ਸਮਝ ਨਹੀਂ। ਕਿਉਂਕਿ ਕਹਿੰਦੇ ਨੇ ਕਿ ਆਪ ਨੂੰ ਸਮਝਣਾ ਨਾ ਹੋਵੇ ਤੇ ਬੰਦਾ ਦੂਜੇ ਨੂੰ ਵੀ ਗਲਤੀ ਸਮਝੀ ਜਾਂਦਾ ਹੈ। ਇਹ ਜਿਹੜੀ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ, ਜਿੰਨਾ ਚਿਰ ਸਮਝ ਨਹੀਂ ਉਨੀ ਦੇਰ ਗੱਲ ਨਹੀਂ ਬਣਦੀ, ਉਨਾ ਚਿਰ ਇਹ ਸਾਰਿਆਂ ਨੂੰ ਝੂਠਾ ਕਹੀ ਜਾਂਦਾ। ਪਰ ਕਹਿੰਦੇ ਨੇ ਕਿ ਜਿਹੜੇ ਵੇਦ ਨੇ ਕਿਤੇਬ ਨੇ ਇਹਨਾਂ ਨੂੰ ਵੀ ਝੂਠੇ ਦੱਸੀ ਜਾਂਦਾ। ਪਰ ਸਾਹਿਬ ਕਹਿੰਦੇ ਨੇ ਝੂਠਾ ਜੋ ਨਾ ਵਿਚਾਰ ਹੈ, ਝੂਠਾ ਉਹ ਹੈ ਜਿਹੜਾ ਵਿਚਾਰਦਾ ਨਹੀਂ। ਹਰੇਕ ਚੀਜ਼ ਦੀ ਮਨੁੱਖ ਨੂੰ ਵਿਚਾਰ ਕਰਨੀ ਚਾਹੀਦੀ ਹੈ। ਵੇਦ ਕਿਤੇਬ ਕਹੇ ਸਭ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਇੱਥੇ ਤੇ ਵਿਚਾਰ ਕਰਨੇ ਹੈ, ਸਿੱਖੀ ਤੇ ਹੈ ਹੀ ਵਿਚਾਰ ਦਾ ਨਾਮ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਤੋ ਕਹਿੰਦੇ ਨੇ ਕਿ ਉਹ ਪੜ ਪੜ ਕੇ ਸਾਰਿਆਂ ਨੂੰ ਝੂਠ ਦੱਸ ਕੇ ਤੇ ਵਾਦ ਵਿਵਾਦ ਕਰਕੇ ਆਪ ਖੁਸ਼ ਹੋਈ ਜਾ ਰਿਹਾ ਹੈ। ਹੱਕ ਸੱਚ ਖਾਲਕ ਖਾਲਕ ਨਿਆਣੇ ਸ਼ਿਆਮ ਮੂਰਤ ਨਾਰੇ, ਹੱਕ ਸੱਚ ਉਹ ਪਰੇ ਪੂਰਨ ਪਰਮਾਤਮਾ, ਉਹ ਕਹਿੰਦੇ ਨੇ ਖਾਲਕ ਜਿਹੜਾ ਖਲਕ ਮਿਆਨੇ, ਭਾਵ ਖਾਲਕ ਖਲਕਤ ਦੇ ਵਿੱਚ ਹੈ, ਪਰਮਾਤਮਾ ਨੇ ਆਪਣਾ ਆਪਾ ਆਪਣੀ ਕਿਰਤ ਵਿੱਚ ਟਿਕਾਇਆ ਹੋਇਆ। ਸੰਸਾਰ ਦੇ ਲੋਕੀ ਕਿਰਤ ਕਰਦੇ ਨੇ, ਉਹਦੀ ਕਿਰਤ ਕਿਤੇ ਹੋਰ ਹੈ, ਕਰਤਾ ਕਿਤੇ ਹੋਰ ਹੈ, ਗਹਿਣੇ ਹੋਰ ਨੇ ਕਿਤੇ, ਸੁਨਿਆਰਾ ਕਿਤੇ ਹੋਰ ਹੈ, ਫਸਲ ਪੈਦਾ ਕਰਨ ਵਾਲਾ ਕਿਤੇ ਹੋਰ ਹੈ, ਦਾਣੇ ਕਿਤੇ ਹੋਰ ਨੇ, ਪਰ ਉਹ ਕਰਤਾ ਐਸਾ ਹੈ ਕਹਿੰਦੇ ਨੇ ਕਿ ਉਹ ਆਪਣੀ ਵਿੱਚ ਹੈ। ਫਰੀਦਾ ਖਾਲਕ ਖਲਕ ਮੈਂ ਖਲਕ ਬਸੈ ਰੱਬ ਮਾਏ, ਉਹ ਪਰਮਾਤਮਾ ਜਿਹੜਾ ਉਹ ਖਾਲਕ ਦੇ ਵਿੱਚ ਬੈਠਾ ਹੋਇਆ ਹੈ। ਔਰ ਇਹ ਨਾ ਸਮਝੋ ਕਿਸੇ ਨੇ ਕਹਿ ਦਿੱਤਾ ਜੀ ਖੁਦਾ ਸੱਤਵੇਂ ਅਸਮਾਨ ਤੇ ਹੈ, ਕਿਸੇ ਨੇ ਕਹਿ ਦਿੱਤਾ ਕਿ ਕ੍ਰਿਸ਼ਨ ਦੀ ਮੂਰਤ ਵਿੱਚ ਹੈ, ਉਹ ਕਹਿੰਦੇ ਨੇ ਨਹੀਂ ਸ਼ਿਆਮ ਮੂਰਤ ਨਾ ਹੈ, ਕਹਿੰਦੇ ਨੇ ਨਾ ਉਹ ਸੱਤਵੇਂ ਅਸਮਾਨ ਤੇ ਹੈ ਤੇ ਨਾ ਉਹ ਕ੍ਰਿਸ਼ਨ ਜੀ ਦੀ ਮੂਰਤ ਵਿੱਚ ਹੈ, ਉਹ ਤੇ ਸਾਰਿਆਂ ਵਿੱਚ ਹੀ ਟਿਕਿਆ ਹੋਇਆ ਹੈ। ਹਸਮਾਨ ਮਿਆਨੀ ਲਹੰਗ ਦਰੀਆ ਗੁਸਲ ਕਰ ਦਮ ਬੂਦ, ਅਸਮਾਨ ਮਿਆਨੇ ਲਹੰਗ ਦਰੀਆ, ਇਹ ਕੀ ਹੈ ਦਸਵਾਂ ਦੁਆਰ, ਤੇਰੇ ਅੰਤਕਰਨ ਦੇ ਵਿੱਚ ਉਹਦੀਆਂ ਲਹਿਰਾਂ ਦਾ ਦਰਿਆ ਵਗਦਾ, ਉਹਦੀਆਂ ਰਹਿਮਤਾਂ ਦਾ ਦਰਿਆ ਪਿਆ ਵਗਦਾ। ਪਰ ਕਹਿੰਦੇ ਨੇ ਗੁਸਲ ਕਰ ਦੰਦੂ, ਗੁਸਲ ਕਹਿੰਦੇ ਹੁੰਦੇ ਨੇ ਇਸ਼ਨਾਨ ਨੂੰ, ਅਸੀਂ ਕਹਿੰਦੇ ਨੇ ਨਾ ਗੁਸਲ ਖਾਨਾ ਭਾਵ ਇਸ਼ਨਾਨ ਕਰਨ ਵਾਲੀ ਥਾਂ, ਗੁਸਲ ਤੋਂ ਭਾਵ ਇਸ਼ਨਾਨ। ਕਹਿੰਦੇ ਨੇ ਉਹਦਾ ਤੇ ਦਰਿਆ ਰਹਿਮਤਾਂ ਦਾ ਵਗਦਾ ਪਿਆ ਤੇਰੇ ਅੰਦਰ, ਤੇਰੇ ਅੰਤਕਰਨ। ਪਰ ਤੂੰ ਅੰਦਰ ਝਾਤੀ ਨਹੀਂ ਮਾਰਦਾ, ਤੂੰ ਅੰਦਰ ਝਾਤੀ ਮਾਰ, ਤੈਨੂੰ ਅੰਤਰ ਆਤਮੇ ਇਸ਼ਨਾਨ ਕਰਨਾ ਚਾਹੀਦਾ ਹੈ। ਹਰ ਬਕਰ ਬਾਇਨ ਲਾਏ ਚਸ਼ਮੇ ਜਹਤਾ ਮੌਜੂਦ, ਕਹਿੰਦੇ ਨੇ ਪਿਆਰਿਆ ਕਰ ਫਕਰ ਬਾਇਨ ਲਾਏ ਚਸ਼ਮੇ, ਚਸ਼ਮਾ ਕਹਿੰਦੇ ਨੇ ਐਨਕ ਨੂੰ, ਕਹਿੰਦੇ ਨੇ ਤੂੰ ਬੰਦਗੀ ਦੀ ਐਨਕ ਲਾ ਕੇ ਵੇਖ, ਜਿਸ ਦਿਨ ਤੂੰ ਬੰਦਗੀ ਦੀ ਐਨਕ ਲਾ ਕੇ ਵੇਖ ਲਏ ਨਾ, ਤੇ ਕਹਿੰਦੇ ਨੇ ਕਿ ਉਹ ਪਰਮਾਤਮਾ ਜਿਹੜਾ ਨਾ ਕਰ ਫਕਰ ਦਾਇਮ ਲਾਏ ਚਸ਼ਮੇ ਜਹਾਂ ਤਹਾਂ ਮੌਜੂਦ, ਜਿੱਥੇ ਜਿੱਥੇ ਵੀ ਤੂੰ ਨਜ਼ਰ ਮਾਰੇਗਾ ਤੈਨੂੰ ਉੱਥੇ ਹੀ ਪਰਮਾਤਮਾ ਦਿਸੇਗਾ, ਪਰ ਦਿਸੇਗਾ ਉਦਣ ਜਿੱਦਣ ਤੂੰ ਬੰਦਗੀ ਦੀ ਐਨਕ ਲਾਏਗਾ। ਅੱਲਾਹ ਪਾਕ ਪਾਕ ਸਤ ਕਰ ਪਰਿਪੂਰਨ ਪਰਮਾਤਮਾ ਪਾਕ ਪਵਿੱਤਰ ਹੈ। ਕਹਿੰਦੇ ਨੇ ਉਹਦੀ ਪਵਿੱਤਰਤਾ ਤੇ ਸ਼ੱਕ ਤਾਂ ਹੋਵੇ, ਜੇ ਉਹਦੇ ਵਰਗਾ ਕੋਈ ਹੋਰ ਹੋਵੇ ਤੇ ਬੰਦਾ ਕਹਿ ਸਕਦਾ ਕਿ ਆਹ ਨਹੀਂ ਸ਼ਾਇਦ ਦੂਜਾ ਹੋਵੇ, ਨਹੀਂ ਇਹ ਤੇ ਹੈ ਹੀ ਇੱਕੋ ਹੀ ਹੈ ਗੁਣ, ਇਹ ਹੋਰ ਨਾ ਹੀ ਕੋਏ, ਨਾ ਕੋ ਹੋਇਆ ਨਾ ਕੋ ਹੋਏ, ਉਹਦਾ ਇੱਕ ਬੜਾ ਵੱਡਾ ਗੁਣ ਇਹ ਹੈ ਕਿ ਉਹਦੇ ਵਰਗਾ ਹੋਰ ਹੈ ਹੀ ਕੋਈ ਨਹੀਂ। ਪਰਮਾਤਮਾ ਨੇ ਸਭ ਨੂੰ ਬਣਾਇਆ, ਪਰ ਇੱਕ ਚੀਜ਼ ਇਹ ਹੈ ਜਿਹਨੂੰ ਪਰਮਾਤਮਾ ਵੀ ਨਹੀਂ ਬਣਾ ਸਕਦਾ, ਪੁੱਛਿਆ ਉਹ ਕਿਹੜੀ, ਕਹਿੰਦੇ ਨੇ ਪਰਮਾਤਮਾ ਦੂਜਾ ਪਰਮਾਤਮਾ ਨਹੀਂ ਜੇ ਬਣਾ ਸਕਦਾ, ਉਹ ਇੱਕੋ ਹੀ ਹੈ, ਉਹਦੇ ਵਰਗਾ ਹੋਰ ਹੈ ਹੀ ਕੋਈ ਨਹੀਂ ਹੈ। ਕਬੀਰ ਕਰਮ ਕਰੀਮ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇਹ ਬਖਸ਼ਿਸ਼ ਜਿਹਦੇ ਤੇ ਵੀ ਕਰ ਦੇਵੇ ਨਾ ਉਹਨੂੰ ਇਸ ਗੱਲ ਦੀ ਸਮਝ ਪੈਂਦੀ ਹੈ, ਜਿਹਦੇ ਤੇ ਉਹਦਾ ਕਰਮ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ, ਉਹਦੀ ਰਹਿਮਤ ਹੋ ਜਾਏ, ਉਹ ਕਰੇ ਉਹ ਜਾਣੇ ਸੋਏ, ਉਹ ਫਿਰ ਜਾਣ ਸਕਦਾ ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਗਿਆ ਨਾ, ਉਹਨੂੰ ਇਸ ਗੱਲ ਦੀ ਸਮਝ ਆਉਂਦੀ ਹੈ। ਆਓ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ ਉਸ ਦੀ ਵਿਚਾਰ ਆਪਾਂ ਰਲ ਮਿਲ ਕੇ ਕਰੀਏ। ਸਤਿਗੁਰੂ ਦੀ ਰਹਿਮਤ ਕਰਨ ਬਖਸ਼ਿਸ਼ ਕਰਨ ਸਾਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਉਹ ਪਰਿਪੂਰਨ ਪਰਮਾਤਮਾ ਸਾਡੇ ਅੰਦਰ ਹੈ, ਪਰ ਉਸ ਨੂੰ ਪਾਉਣ ਵਾਸਤੇ ਅੰਤਰਮੁਖੀ ਹੋਣ ਦੀ ਲੋੜ ਹੈ। ਆਓ ਇੱਕ ਦੋ ਮਿੰਟਾਂ ਵਿੱਚ ਹੀ ਫਿਰ ਸਮਾਪਤੀ ਕਰੀਏ ਜੀ। ਸ਼ਬਦ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਇਹ ਜੋ ਸੋਹਣੀ ਪੌੜੀ ਹੈ ਆਨੰਦ ਸਾਹਿਬ ਦੀ, ਸੋਹਣੇ ਤੋਂ ਭਾਵ ਹੁੰਦਾ ਖੁਸ਼ੀ ਦਾ ਗੀਤ, ਤੇ ਕਹਿੰਦੇ ਨੇ ਦੁਨੀਆਂ ਹੋਰ ਤੇ ਬੜੇ ਖੁਸ਼ੀ ਦੇ ਗੀਤ ਗਾਉਂਦੀ ਹੈ, ਪਰ ਇਹ ਜਿਹੜਾ ਖੁਸ਼ੀ ਦਾ ਗੀਤ ਭਾਵ ਸ਼ਬਦ ਸੁਹਾਵਾ ਸੁੱਖ ਦੇਣ ਵਾਲਾ ਹੈ ਨਾ, ਇਹ ਸੋਹਣਾ ਸ਼ਬਦ ਸੁਹਾਵਾ ਸਾਹਿਬ ਜੀ ਬਖਸ਼ਿਸ਼ ਕਰਦੇ ਨੇ। ਇਹ ਖੁਸ਼ੀ ਦਾ ਜੋ ਗੀਤ ਸ਼ਬਦ ਦਾ ਗੀਤ ਹੈ, ਸ਼ਬਦ ਸੁਹਾਵਾ ਸਦਾ ਸੁਣਨਾ ਸਤਿਗੁਰੂ ਸੁਣਾਇਆ, ਇਹ ਜੋ ਗੁਰੂ ਨੇ ਖੁਸ਼ੀ ਦਾ ਗੀਤ ਸ਼ਬਦ ਦੇ ਰਾਹੀਂ ਸੁਣਾਇਆ ਇਹ ਸਦਾ ਹੀ ਸੁੱਖ ਦੇਣ ਵਾਲਾ ਹੈ। ਤਿੰਨ ਕਾ ਮਨ ਵਸਿਆ ਜਿਨ ਤੁਮੋਂ ਲਿਖਿਆ ਆਇਆ, ਉਹਨਾਂ ਦੇ ਮਨ ਵਿੱਚ ਵਸਦਾ ਜਿਨ੍ਹਾਂ ਦੇ ਧੁਰ ਦਰਗਾਹ ਤੋਂ ਐਸੇ ਲੇਖ ਲਿਖੇ ਹੋਣ, ਉਹਨਾਂ ਤੇ ਇਹ ਕਿਰਪਾ ਹੁੰਦੀ ਹੈ। ਤੇਰਾ ਕਨੇਰੇ ਕਰੀਏ ਜੀ ਕਰੇ ਕਰੇ।